الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم قل من يقلعكم بالليل والنهار من الرحمن بل هم من ذكر ربهم مؤرضون صدق الله العلي العظيم رب اشرح لي صدری ویسر لی امری واحلل عقدۃ من لسانی یفقہوا قولی اللہم ربنا الہمنا رشدنا وعذنا من شرور انفسنا آمین یا رب العالمین. سورہ انبیاء وچ مختلف انداز وچ انہاں دسیا جا رہا ہے کہ جنہاں تساں اللہ دے نال شریک کیتا ہویا انہاں دا کوئی اختیار نہیں، نہ تے اللہ تعالی دے ہاں انہاں دا کوئی مقام ہے تے نہ او اپنے نفع نقصان دے مالک نے. یہ کائنات وچ تے اللہ دا حکم کار فرمائے، اسے ہی دا ہر چیز دا علم ہے، جنہیں احاطہ کیتا ہویا ہر چیز دا، اور اوہی ہے جڑا ہر چیز تے قادر ہے. فرمایا قل من یقلوکم باللیل والنہار من الرحمن، انہاں نے پوچھو تے صحیح کون ہے جڑا تیاڈی راکھی کرتا ہے دن دے ویلے بھی تے رات دے ویلے بھی رحمان کولوں. بل ہم من ذکر ربہم مورزون، اصل معاملہ یہ ہے کہ انہوں نے اپنے رب دے ذکر تو منہ موڑیا ہویا ہے. اگر دی طرف آؤ تے انہوں نے پتا لگتا کہ اس کائنات دے وچ صرف اللہ ہی ہے جڑا اختیار کار فرمایا، اتھے کوئی ایسا نہیں جڑا او دا ساجی. ام لہم آلہتن تمناہم من دوننا، کہ انہوں دے واسطے کوئی ہور الہ ہے، کوئی ایسے معبود ہیں تم نہ من دورے نہ جڑے انہوں بچا سکن ساڈے کولوں. لا یستطیعون نصر انفسہم، جنہوں نے یہ سمجھتے ہیں وہ تے اختیار نہیں رکھتے اپنے جان دے نفع دا بھی، اپنے آپ نو بھی بچان دا انہوں دے کول کوئی قوت نہیں ہے. ولا ہم منا یصحبون، اور نہ ہی انہوں دا کو ساڈے کول کوئی مقام ہے کہ ساڈے وہ ساتھی ہون یا انہوں دی کو ساڈے ہاں بکت ہوئے. بل متانا ہا اولائے و آباہم، معاملہ یہ ہے کہ ایسا کوئی ورتن دا سامان دیتا ہے انہوں بھی تے انہوں دے پیو دادے نوں بھی. یہ ہے جیڑی انہوں دی حیثیت بنی ہوئی ہے، یہ ہے جیڑی اصل رکاوٹ بنی ہوئی ہے، تے اپنے آپ نوں سمجھ دیا کہ ساڈا معاملہ اس دے نال چل رہا ہے. حتا تالا لحم العمر، انہوں نے اتنے بہت عرصہ گزر گیا ہے جدی وجہ تو بالکل غافل ہو گئے نے. افلا یرونا ان نات اللذ ننقصا من اطرافیا، کہنا نظر نہیں آتا کسی انہوں دے واسطے زمین جیڑی ہے وہ تنگ کر رہے ہیں چاروں طرفوں، یعنی یہ تھی مان رہی تے باقی قبائل وچوں لوگ ایمان لے آ رہے نے، اور یہ ہے کہ انہوں دے واسطے وہ چاروں طرفوں نرگا ہو رہا ہے. افہم الغالبون، تو کیا پھر بھی یہ انہوں نے یہی گمان ہے کہ غالب یہی رہن گے، یہی کامیاب رہن گے؟ یہ ہے جڑا انہوں اپنے آپ دے اتے زوم جڑا آیا ہوا جدی وجہ تو بے فکر نہیں. قل انما انذرکم بالوحی، فرما دیو کہ میں تینو آگاہ کر رہا وحی دے ذریعے، یہ اللہ تعالی دا پیغام ہے تینو تائیں پہنچا رہا ہوں. ولا یسمع الصم الدعاء اذا ما ينذرون، اور اصل معاملہ یہ ہے کہ جڑا بہرا ہوئے وہ کدو آواز سنتا جدو انہوں آگاہ کیتا جائے. یہ بھی ہے کہ انہوں نے کن بند کیتے ہوئے نے اس طرفوں اللہ تعالی دے پیغام دی طرفوں، اس کر کے انہوں نے انذار جڑا ہے، خبردار کرنا جڑا، ڈرانا جڑا، یہ بھی انہوں تے اثر نہیں کر رہا. ولئن مستہم نفع تم من عذاب ربک، اور اگر انہوں کوئی چونکا تیرے رب دے عذاب دا آ بھی گیا، لیقولن تے پھر بھی کہن گے یا ویلنا انا کنا ظالمین، تو اس ویلے پکار اٹھن گے ہائے ساڈی بدبختی کہ اسی تے ظالماں وچوں سن. لیکن جدو اللہ تعالی دا عذاب آ جاندہ ہے، مہلت ختم ہوندی ہے، تے پھر اس ویلے انہاں نوں موقع نہیں ملے گا توبہ کرن دا، اور موقع نہیں ملے گا اللہ تعالی نوں تسلیم کرن دا. ونزع الموازین القسط لیوم القیامۃ، اور اگر اسی ایتھے انہاں نوں نہ بھی پھڑیا، ایتھے انہاں تے عذاب نہ بھی آیا، تے قیامت دے دن تے انہاں ساڈے سامنے پیش ہونا ہی ہے، اور اس دن اسی سارا ہی معاملہ جو بھی وزن کرانگے انصاف دے نال کرانگے. ونضع الموازین القسط لیوم القیامت، اور قیامت دے دن اسی ترازو لاوانگے عدل دے، یہ دے کہ ہر چیز انصاف دے نال تلے گی. فلا تظلم نفس شیئا، اس دن کسے نفس تے کوئی ظلم نہیں ہوئے گا. یہ ہے کہ انہوں نے ساری زندگی سرکشی وچ کٹی ہوئے گی، تو دی سزا انہوں نے پوتنی پائے گی، اور جنہیں بھی اتھے اللہ تعالی دی فرما برداری کیتی ہوئے گی، تو دا بھی اجر ضائع نہیں جائے گا، انہوں دی کمائی دا سلا مل کے رہے گا. اس دن کسے تے کوئی ظلم نہیں ہوئے گا، یہ نہیں کہ کسے کیتا ہوئے تو انہوں او دا اجر نہ ملے، یا جنہیں نہیں کیتا انہوں مل جائے، یہ اتھے معاملہ نہیں ہون لگا. وَإِن کَانَ مِثْقَالَ حَبَّةٍ مِنْ خَرْدَلٍ آتَيْنَا بِهَا، اگر کسے دا عمل جڑا ہے رائی دے دانے جتنا بھی ہویا تے اسی وہ بھی لے آوانگے، کسے دی کوئی کمائی جڑی ہے ضائع نہیں ہوئے گی، کوئی لکی چھپی نہیں رہے گی. وَقَفَا بِنَا حَاسِبِينَ، اور اسی کافی ہاں حساب لین لئی، کیونکہ ساڈا علم ہر چیز دے اتے محیط ہے، تے ساڈے سامنے انہاں نے پیش ہونا ہے. یہ ہے جڑا اللہ تعالی دے سامنے پیشی دا احساس ہر شخص نوں ہونا چاہیدا ہے، کہ وہ دے سامنے پیش ہونا ہے جہد تو کوئی چیز چھپی ہوئی نہیں، اور پورا ریکارڈ تیار کروا رہا، ایک ذرا بھی وہ چھپیا ہوا نہیں رہے گا. یہ ہے جڑا انسان نو سامنے آوے تو نو دعا کرتے رہنا چاہیے کہ اللہ محاسبنا حسابا یسیرا، کہ اللہ ساڈا اتھے حساب جڑا انو آسان کر دے، کیونکہ اس دن جہدا حساب آسان ہویا وہی بچ پائے گا. ورقد آتے نہ موسا و ہارون الفرقان، بے شک اسا عطا کیتا موسا اور ہارون نو فرقان، وہ کتاب کے جڑی حق اور باطل وچ فرق کرن والی سی، جدے اندر ہر چیز واضح طور تے بیان ہوئی سی. وضیاء و ذکر للمتقین، اور وہ روشنی سی، اس کتاب دے اندر اس پوری کائنات دی حقیقت بیان ہوئی سی، او دے اندر لوکاں دے واسطے روشنی دا سامان سی. وذکر للمتقین، اور نصیحت سی انہاں واسطے جڑے کہ اللہ تعالیٰ کولوں بچنا چاہندے، او دی نافرمانی تو بچنا چاہندے، او دی فرما برداری کرنا چاہندے، او دے واسطے نصیحت دا سامان سی. اللہ دین یخشون ربہم بالغیب، او لوگ جڑے بنا دیکھیں تو اللہ کولوں ڈردے نے، اور اللہ تعالیٰ دے سامنے پیشی دا انہاں نوں احساس رہندا ہے. وہم من الساعت مشفقون، اور جڑے قیامت کولوں لرزاں اور ترزاں رہندے نے، رحمت دے تصور تو ڈر دے نے کہ اللہ دے سامنے پیشی ہونی. وَحَذَا ذِكْرُ مُبَارَكٌ أَنزَلْنَاهُ، اور دیکھو یہ بڑا ہی بابرکت ذکر ہے جڑا اسا نازل کیتا. یہ کتاب جڑی ہے بڑی ہی اللہ تعالی دی برکتاں والی کتاب ہے، جڑی اسا تہاڈے واسطے نازل کر دیتی ہے. افانتم لہو منکرون، تو کیا تسی یہ دا انکار کر دیو؟ اللہ تعالی دی اس رحمت دا تسی ذرا بھی احساس نہیں کر رہے، اور انہوں نہیں مان رہے. وَلَقَدْ آتَيْنَا إِبْرَاهِيمَ رُشْدَهُ مِنْ قَبْلِ، یہ ہے انہیں اس تو بعد مختلف انبیاء دا ذکر ہے کہ اللہ تعالیٰ نے جنہاں دی رہنمائی دا بندوبست کیتا، تو انہاں کس طرح اپنی قوماں تائیں وہ چیز پہنچائی، تو انہاں دا اپنا کردار کی رہا، او دا ذکر کیتا جا رہا. وَلَقَدْ آتَيْنَا إِبْرَاهِيمَ رُشْدَهُ مِنْ قَبْلِ، بے شک اساں ابراہیم علیہ السلام راہ سجائی، سیدھی راہ ہدایت دیتی اس تو پہلا. وَكُنَّا بِهِ عَالِمِينَ، اور بے شک سانو دے سارے حالات دا علم ہے کہ کی دے تے حالات آئے تے کس طرح انہیں اپنی زندگی گزاری. اِذْ قَالَ لِأَبِيهِ وَقَوْمِهِ مَا هَذِهِ التَّمَاثِيلُ الَّتِي أَنْتُمْ لَهَا عَاكِفُونَ، جدوں کیا انہوں نے اپنے باپ نوں تے اپنی قوم نوں اکی نے مورتیاں جنہاں دے واسطے تسی اعتکاف کر کے بیٹھے رہندے ہو. اسی اس پورے ماحول دے وچ بتاں دی پوجا ہو رہی سی، ستارے نوں پوجا جا رہا سی، چند دی پوجا ہو رہی سی، سورج دی پوجا ہو رہی سی. اس ماحول دے وچ حضرت ابراہیم علیہ السلام نو اللہ تعالی نے ہدایت دیتی، تو انہاں آگاہ کیتا اپنی قوم نو کہ آؤ باز آ جاؤ، انہاں مورتیاں نے پوجن تو اے کوئی بھی تہاڈے نفع نقصان دے مالک نہیں. لیکن وہ انہاں دی طرف توجہ کرن وال آؤندے ہی نہیں سن، انہاں دی گل ہی نہیں سی سندے، تو انہاں پھر ایک تدبیر کیتی انہاں دی توجہ دلان لئی. او دا ذکر کیتا جا رہا ہے کہ ایک دن ایسا سی جس دن وہ سارے جڑے سی کو دن منان واسطے جشن اٹھان واسطے باہر جاندے سن، حضرت ابراہیم علیہ السلام نے پچھوں بت خانے وے جا کے تو انہوں نے سارے بت جڑے وہ توڑ دیتے، کلہاڑے دے نال ٹکڑے ٹکڑے کرتے، تے وڈا جڑا بت سی او دے او کندھے دے اتے موڈے دے اتے او کلہاڑا رکھ کے آ گئے کہ تاکہ ایدی طرف آن گے کہ وڈا ہے، اے شاید غصے ہو گیا تے انہیں چھوٹیاں دی جڑی مرمت کر دیتی ہے، تینوں آ کے پوچھن گے. ਇਹ ਤਦਬੀਰ ਕੀਤੀ ਕਿ ਤਾਂ ਕਿ ਕੁਛ ਤੇ ਸੋਚਣ ਤੇ ਆਣ ਕਿ ਅਸੀਂ ਕੀ ਕਰਦੇ ਹਾਂ। ਅਸੀਂ ਜਿਨ੍ਹਾਂ ਦੀ ਪੂਜਾ ਕਰਦੇ ਹਾਂ ਉਹ ਆਪਣੇ ਆਪ ਨੂੰ ਬਚਾਉਣ ਤੇ ਵੀ ਕਾਦਰ ਨਹੀਂ, ਔਰ ਉਹ ਕੋਈ ਸਾਡਾ ਨਫ਼ਾ ਕੀ ਕਰਨਗੇ, ਆਪਣੀ ਹਿਫਾਜ਼ਤ ਵੀ ਨਹੀਂ ਕਰ ਸਕਦੇ। ਇਹ ਤਰੀਕਾ ਉਹਨਾਂ ਇਖਤਿਆਰ ਕੀਤਾ ਜਿਹਦੀ ਵਜ੍ਹਾ ਤੋਂ ਕੌਮ ਨੂੰ ਸਮਝ ਤੇ ਆ ਗਈ। ਲੇਕਿਨ ਫਿਰ ਉਹ ਬਾਪ ਦਾਦੇ ਦੀ ਰੀਤ ਜਿਹੜੀ ਹੈ ਜਿਸ ਤੇ ਉਹ ਚੱਲ ਰਹੇ ਸਨ ਉਹ ਫਿਰ ਗਾਲਬ ਆਈ ਔਰ ਉਨ੍ਹਾਂ ਨੇ ਫਿਰ ਵੀ ਹਦਾਇਤ ਨੂੰ ਕਬੂਲ ਨਹੀਂ ਕੀਤਾ। ਉਹਦਾ ਜ਼ਿਕਰ ਆ ਰਿਹਾ ਇਸ ਕਾਲ ਵਾਲੇ ਅਬੀ ਹੈ ਕੌਮ ਹੀ ਮਹਾਜ ਹਿਤ ਤਮਾਸੀ ਲੁਲਤ ਅੰਤੁਮ ਲਹਾ ਕੇ ਫੂਨ, ਜਦੋਂ ਕਿਹਾ ਉਨ੍ਹਾਂ ਨੇ ਆਪਣੇ ਬਾਪ ਨੂੰ ਔਰ ਆਪਣੀ ਕੌਮ ਨੂੰ, ਇਹ ਕੀ ਨੇ ਮੂਰਤੀਆਂ ਅੱਲਾ ਤੇ ਅੰਤੁਮ ਲਹਾ ਕੇ ਫੂਨ, ਜਿਨ੍ਹਾਂ ਦੇ ਤੁਸੀਂ ਇਤਕਾਫ਼ ਚ ਬੈਠੇ ਰਹਿੰਦੇ ਹੋ, ਗਿਆਨ ਧਿਆਨ ਕਰਕੇ ਉਨ੍ਹਾਂ ਦੀ ਤਰਫ਼ ਜਿਹੜਾ ਹੈ ਤਵੱਜੋ ਕਰਦੇ ਹੋ। ਕਾਲੂ ਵਜਰਨਾ ਅਬਾ ਨਾ ਲਹਾ ਬੇਦੀਨ, ਤੋ ਕਹਿਣ ਲੱਗੇ ਅਸੀਂ ਆਪਣੇ ਪਿਓ ਦਾਦੇ ਨੂੰ ਇਸ ਤਰ੍ਹਾਂ ਇਨ੍ਹਾਂ ਦੀ ਇਬਾਦਤ ਕਰਦਿਆਂ ਦੇਖਿਆ। ਇਹ ਹੈ ਕਿ ਜਿਹੜਾ ਵੀ ਕੋਈ ਇੱਥੇ ਅੱਲਾ ਤਾਲਾ ਦੇ ਨਾਲ ਕਿਸੇ ਹੋਰ ਨੂੰ ਪੁੱਛਦਾ ਹੈ ਤਾਂ ਉਹਦੇ ਕੋਲ ਦਲੀਲ ਕੋਈ ਨਹੀਂ ਹੁੰਦੀ, ਉਹਦੇ ਕੋਲ ਕੋਈ ਐਸਾ ਲਿਖੀ ਹੋਈ ਕਿਤਾਬ ਨਹੀਂ ਜਾਂ ਉਹਦੇ ਕੋਲ ਕੋਈ ਐਸਾ ਇਲਮ ਨਹੀਂ ਕਿ ਜਿਹੜਾ ਉਹ ਦੱਸ ਸਕੇ। ਉਨ੍ਹਾਂ ਵੀ ਆਖਿਆ ਤੇ ਸਾਡੇ ਬਾਪ ਦਾਦੇ ਦੀ ਰੀਤ ਹੈ, ਉਹ ਕਰਦੇ ਹੋਏ ਇਸ ਤਰ੍ਹਾਂ ਕਰਦੇ ਹੋਏ ਅਸਾਂ ਉਨ੍ਹਾਂ ਨੂੰ ਵੇਖਿਆ, ਉਹ ਪੁੱਛਦੇ ਸੀ ਤਾਂ ਅਸੀਂ ਵੀ ਪੁੱਛਦੇ ਹਾਂ। ਕਾਲਾ ਲਕਰ ਕੁਮ ਤੁਮਨ ਤੁਮ ਆਬਾ ਹੁਕਮ ਫੀ ਜ਼ਲਾਲ ਮੁਬੀਨ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਕਹਿਣ ਲੱਗੇ ਬੇਸ਼ੱਕ ਤੁਸੀਂ ਵੀ ਤੇ ਤੁਹਾਡੇ ਬਾਪ ਦਾਦਾ ਵੀ ਤੁਹਾਡੇ ਵੱਡੇ ਵੀ ਬਿਲਕੁਲ ਖੁੱਲੀ ਗੁਮਰਾਹੀ ਵਿਚ ਨੇ। ਕਾਲੂ ਅਜੇ ਤਨਾ ਬਿਲ ਹੱਕ ਯਾ ਮਨ ਤਮਿਨ ਅਲਾਬੀਨ, ਤੂੰ ਕਹਿਣ ਲੱਗੇ ਕਿਆ ਤੂੰ ਕੋਈ ਹੱਕ ਲੈ ਕੇ ਆਇਆ ਜਾਂ ਤੂੰ ਸਾਡੇ ਨਾਲ ਮਜ਼ਾਕ ਕਰਦਾ, ਇਹ ਸਾਨੂੰ ਗੱਲਾਂ ਜਿਹੜੀਆਂ ਕਰਦਾ ਤੇ ਫਿਕਰੇ ਕਸਦਾ ਇਹ ਸਿਰਫ ਮਜ਼ਾਕ ਵਾਸਤੇ ਨਾ ਜਾਂ ਵਾਕਈ ਤੂੰ ਕੋਈ ਹੱਕ ਲੈ ਕੇ ਆਇਆ। ਕਾਲਾ ਰੱਬ ਰੱਬੁਕੁਮ ਰੱਬੁ ਸਮਾਵਾਤ ਵਲ ਲਜ਼ ਲਜ਼ੀ ਫਤਰਾ ਹੁਣ, ਇਸ ਤੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਦੱਸਿਆ ਦੇਖੋ ਤੁਹਾਡਾ ਰੱਬ ਉਹ ਰੱਬ ਏ ਜਿਨੇ ਪੈਦਾ ਕੀਤਾ ਆਸਮਾਨਾਂ ਔਰ ਜ਼ਮੀਨਾਂ ਨੂੰ, ਜਿਹੜਾ ਮਾਲਕ ਹੈ ਆਸਮਾਨਾਂ ਔਰ ਜ਼ਮੀਨਾਂ ਦਾ, ਅੱਲਾ ਜੀ ਫਤਰਾ ਹੁਣ ਜਿਨ੍ਹਾਂ ਨੂੰ ਉਹਨੇ ਪੈਦਾ ਕੀਤਾ, ਅਸਲ ਤੇ ਉਹ ਹੈ ਜਿਹਦੀ ਤਰਫ਼ ਤੁਹਾਨੂੰ ਰਜੂ ਕਰਨਾ ਚਾਹੀਦਾ ਤੇ ਜਿਹਨੂੰ ਪੂਜਣਾ ਚਾਹੀਦਾ, ਜਿਹਨੇ ਜ਼ਮੀਨ ਨੂੰ ਆਸਮਾਨ ਪੈਦਾ ਕੀਤਾ ਔਰ ਜਿਹੜਾ ਇੱਥੇ ਦਾ ਮਾਲਕ ਹੈ। ਵਾਨਾ ਅਲਾ ਜ਼ਾਲਿਕੁਮ ਮਿਨ ਸ਼ਾਹਿਦੀਨ, ਔਰ ਮੈਂ ਇਸ ਦੇ ਉੱਤੇ ਗਵਾਹ ਹਾਂ ਕਿ ਵਾਕਈ ਉਹੀ ਹੈ ਜਿਸਨੇ ਇਨ੍ਹਾਂ ਨੂੰ ਪੈਦਾ ਕੀਤਾ ਔਰ ਉਹੀ ਹੈ ਜਿਹੜਾ ਇਨ੍ਹਾਂ ਦਾ ਮਾਲਕ ਹੈ, ਮੈਂ ਉਹਦੀ ਤਰਫ਼ ਤੁਹਾਨੂੰ ਜਿਹੜਾ ਹੈ ਉਹ ਬੁਲਾ ਰਿਹਾ। ਵਤੱਲਾਹ ਲਾਕੀਦਨ ਅਸਲਾਮਕੁਮ ਬਾਦਾਨ ਤਵੱਲੂ ਮੁਦਬਰੀਨ, ਔਰ ਉਨ੍ਹਾਂ ਨੂੰ ਅਗਾਹ ਕੀਤਾ ਅੱਲਾ ਦੀ ਕਸਮ ਮੈਂ ਕੈਸੀ ਚਾਲ ਚੱਲਾਂਗਾ, ਮੈਂ ਤੁਹਾਡੇ ਇਸ ਨਾਲ ਬੁੱਤਾਂ ਦੇ ਨਾਲ ਕੋਈ ਐਸਾ ਮਾਮਲਾ ਕਰਾਂਗਾ, ਜਦੋਂ ਤੁਸੀਂ ਵਾਪਸ ਆਓਗੇ ਆਪਣੇ ਇਸ ਜਸ਼ਨ ਤੋਂ ਤੇ ਆਪਣੇ ਦਿਨ ਮਨਾਉਣ ਤੋਂ, ਤੇ ਮੈਂ ਇਨ੍ਹਾਂ ਨਾਲ ਕੋਈ ਮਾਮਲਾ ਕਰਾਂਗਾ ਤਾਂ ਕਿ ਤੁਸੀਂ ਸਾਨੂੰ ਕੋਈ ਸਮਝ ਆਵੇ। ਫਜਾਲਹੁਮ ਜੁਜ਼ਾਦਨ ਇਲਾ ਕਬੀਰ ਅਲਹਮ, ਤੇ ਉਨ੍ਹਾਂ ਨੇ ਇਹ ਕੀਤਾ ਕਿ ਉਨ੍ਹਾਂ ਸਾਰਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਸਵਾਏ ਵੱਡੇ ਦੇ। ਲਾਲਹੁਮ ਇਲਾਹੀ ਅਰਜਿਊਨ, ਕਿ ਸ਼ਾਇਦ ਉਹ ਇਹਦੀ ਤਰਫ਼ ਰਜੂ ਕਰਨ, ਇਹਨੂੰ ਪੁੱਛਣ ਆ ਕੇ ਕਿ ਮੁਰੰਮਤ ਕਿਨੇ ਕੀਤੀ ਏ, ਇਨ੍ਹਾਂ ਦੇ ਨਾਲ ਕਿਨੇ ਮਾਮਲਾ ਕੀਤਾ। ਕਾਲੂ ਮਨ ਫਾਲਹਾਜ਼ਾ ਬਿਆਲਿਹਤਨਾ ਇਨਹੁ ਲਮਿਨ ਅਜ਼ਾਲਿਮੀਨ, ਤੇ ਜਦੋਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਕੀਤਾ ਔਰ ਕੁਲਾੜਾ ਜਿਹੜਾ ਸੀ ਉਹਦੇ ਕੰਨੇ ਤੇ ਰੱਖ ਕੇ ਆ ਗਏ, ਤੇ ਉਹਦੇ ਜਿਸ ਵੇਲੇ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਉਨ੍ਹਾਂ ਦਾ ਹਾਲ, ਤੂੰ ਕਹਿਣ ਲੱਗੇ ਕਾਲੂ ਮਨ ਫਾਲਹਾਜ਼ਾ, ਕਹਿਣ ਲੱਗੇ ਕਿੰਨੇ ਜਿੰਨੇ ਵੀ ਇਹ ਸਾਡੇ ਬਿਆਲਿਹਤੇ ਨਾਲ ਸਾਡੇ ਮਾਬੂਦਾਂ ਦੇ ਨਾਲ ਕੀਤਾ, ਇਨਹੁ ਲਮਿਨ ਅਜ਼ਾਲਿਮੀਨ, ਬੇਸ਼ੱਕ ਉਹ ਬੜਾ ਹੀ ਜ਼ਾਲਿਮ ਹੈ, ਉਹਨੇ ਤੇ ਜ਼ੁਲਮ ਕੀਤਾ ਹੈ, ਇਹ ਸਾਡੇ ਬੁੱਤਾਂ ਦੀ ਉਹਨੇ ਮੁਰੰਮਤ ਕੀਤੀ ਹੈ। ਕਾਲੂ ਸਮੇਂ ਨਾ ਫਤਹੀ ਯਜ਼ਕੁਰਹੁਮ, ਕਹਿਣ ਲੱਗੇ ਹਾਂ ਇੱਕ ਨੌਜਵਾਨ ਹੈ ਜਿਹੜਾ ਇਨ੍ਹਾਂ ਦਾ ਜ਼ਿਕਰ ਕਰਦਾ ਹੁੰਦਾ ਸੀ, ਜਿਹੜਾ ਕਹਿੰਦਾ ਸੀ ਕਿ ਆਓ ਇਨ੍ਹਾਂ ਤੋਂ ਪੂਜਾ ਤੋਂ ਬਾਅਦ ਆ ਜਾਓ, ਯੁਕਾਲ ਲਹੂ ਇਬਰਾਹੀਮ, ਜਿਹਦਾ ਨਾਂ ਇਬਰਾਹੀਮ ਹੈ, ਉਹ ਹੈ ਜਿਹੜਾ ਸਾਨੂੰ ਇਸ ਤੋਂ ਰੋਕਦਾ ਹੁੰਦਾ ਸੀ, ਇਹ ਮਲੂਮ ਹੁੰਦਾ ਹੈ, ਉਹਨੇ ਹੀ ਕੀਤਾ ਹੈ। ਕਾਲੂ ਫਾਤੂ ਬਹੀ ਅਲਾ ਅੱਜ ਉਹਨੇ ਨਾਸਿਲ ਅਲਹਮ ਯਸ਼ਾਦੂਨ, ਤੂੰ ਕਹਿਣ ਲੱਗੇ ਲਿਆਓ ਉਹਨੂੰ ਲੋਕਾਂ ਦੇ ਸਾਹਮਣੇ ਤਾਂ ਕਿ ਲੋਕਾਂ ਦੇ ਸਾਹਮਣੇ ਉਹ ਗਵਾਹੀ ਦੇ ਔਰ ਪਤਾ ਲੱਗੇ ਕਿ ਉਹਨੇ ਹੀ ਸਭ ਕੁਝ ਕੀਤਾ ਹੈ। ਕਾਲੂਆਨ ਤਫਾਲ ਤਹਾਜ਼ਾ ਬਿਆਲਿਹਤਨਾ ਯਾ ਇਬਰਾਹੀਮ, ਤੇ ਉਨ੍ਹਾਂ ਨੇ ਢੂੰਡ ਲਿਆ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ, ਤੇ ਉਨ੍ਹਾਂ ਨੂੰ ਲੈ ਗਏ ਲੋਕਾਂ ਦੇ ਸਾਹਮਣੇ ਔਰ ਪੁੱਛਣ ਲੱਗੇ ਕਿਆ ਤੂੰ ਕੀਤਾ ਸਾਡੇ ਮਾਬੂਦਾਂ ਦੇ ਨਾਲ ਇਹ ਸਭ ਕੁਝ ਹੈ ਇਬਰਾਹੀਮ, ਇਹ ਹੈ ਜਿਹੜਾ ਉਨ੍ਹਾਂ ਨੇ ਪੁੱਛਿਆ। ਤਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਇੱਕ ਤੌਰੀਏ ਦੇ ਤੌਰ ਤੇ ਕਿਹਾ ਦੇਖੋ ਬਈ ਇਨ੍ਹਾਂ ਦੀ ਤੁਸੀਂ ਦਵਾਈ ਦਿੰਦੇ ਹੋ, ਇਨ੍ਹਾਂ ਕੋਲੋਂ ਦੁਆਵਾਂ ਕਰਦੇ ਹੋ, ਸਮਝਦੇ ਹੋ ਕਿ ਨਫੇ ਨੁਕਸਾਨ ਦੇ ਮਾਲਕ, ਤੇ ਇਨ੍ਹਾਂ ਨੂੰ ਪੁੱਛ ਲਓ ਇਹ ਅਗਰ ਤੁਹਾਡੀਆਂ ਦੁਆਵਾਂ ਸੁਣਦੇ ਨੇ ਤੇ ਇਹ ਖੁਦ ਦੱਸ ਦੇਣਗੇ ਕਿ ਇਨ੍ਹਾਂ ਨਾਲ ਕਿਹਨੇ ਕੀਤਾ, ਤੇ ਅਗਰ ਇਹ ਨਹੀਂ ਤੇ ਉਹ ਵੱਡੇ ਨੂੰ ਪੁੱਛ ਲਓ ਜਿਹਦੇ ਕੋਲ ਉਹ ਆਲਾ ਹੈ ਕਤਲ ਜਿਹੜਾ ਹੈ ਉਹਦੇ ਕੋਲ ਮੌਜੂਦ ਹੈ, ਤੇ ਮਾਲੂਮ ਤੇ ਹੁੰਦਾ ਕਿ ਉਹਨੇ ਇਨ੍ਹਾਂ ਦੀ ਮੁਰੰਮਤ ਕੀਤੀ ਹੈ, ਕਿਉਂਕਿ ਕੁਲਾੜਾ ਵੀ ਉਹਦੇ ਕੋਲ ਮੌਜੂਦ ਹੈ ਔਰ ਖੜਾ ਹੈ ਉਨ੍ਹਾਂ ਦੇ ਸਾਹਮਣੇ। ਇਹ ਹੈ ਜਿਹੜਾ ਉਨ੍ਹਾਂ ਨੇ ਉਨ੍ਹਾਂ ਦੀ ਤਵੱਜੋ ਦਿਲਾਉਣ ਵਾਸਤੇ ਉਨ੍ਹਾਂ ਦੀ ਇਨ੍ਹਾਂ ਨੂੰ ਇਹ ਜਵਾਬ ਦਿੱਤਾ। ਕਾਲਬਲ ਫਾਲਹੂ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਫਰਮਾਇਆ ਮਾਲੂਮ ਹੁੰਦਾ ਹੈ ਵੱਡੇ ਨੇ ਕੋਈ ਕੀਤਾ ਹੈ, ਕਬੀਰਹੁਮ ਹਾਜ਼ਾ, ਇਹ ਸਾਰਿਆਂ ਦਾ ਵੱਡਾ ਹੈ, ਫਸਾਲੂਹੁਮ ਇਨ ਕਾਨੂੰ ਯੰਤਕੂਨ, ਤੇ ਅਗਰ ਇਹ ਨਹੀਂ ਦੱਸਦਾ ਤੇ ਉਨ੍ਹਾਂ ਕੋਲੋਂ ਪੁੱਛ ਲਓ ਜਿਨ੍ਹਾਂ ਨਾਲ ਹੋਈ ਹੈ, ਜਿਨ੍ਹਾਂ ਦਾ ਮੁਰੰਮਤ ਹੋਈ ਹੈ, ਅਗਰ ਉਹ ਬੋਲਦੇ ਨੇ ਤੇ ਉਨ੍ਹਾਂ ਕੋਲੋਂ ਪੁੱਛ ਲਓ ਕਿ ਕਿੰਨੇ ਉਨ੍ਹਾਂ ਦੇ ਨਾਲ ਕੀਤਾ। ਫਰਾਜਾਊ ਐਲਾਨ ਫੁਸਹਿਮ, ਤੇ ਫਿਰ ਉਹ ਸੋਚਣ ਤੇ ਮਜਬੂਰ ਹੋਏ, ਉਨ੍ਹਾਂ ਨੇ ਆਪਣੇ ਅੰਦਰ ਚਾਕਿਆ। ਫਕਾਲੂ ਇਨਕੁਮ ਅੰਤੁਮ ਜ਼ਾਲਿਮੂਨ, ਕਹਿਣ ਲੱਗੇ ਵਾਕਈ ਜ਼ਾਲਿਮ ਤੁਸੀਂ ਹੋ ਕਿ ਉਨ੍ਹਾਂ ਦੀ ਪੂਜਾ ਕਰਦੇ ਹੋ, ਜਿਹੜਾ ਨਾ ਆਪਣੇ ਬਾਰੇ ਚ ਦੱਸ ਸਕਦੇ ਆ ਕਿ ਸਾਡੇ ਨਾਲ ਕਿੰਨੇ ਹਾਲ ਕੀਤਾ, ਔਰ ਨਾ ਹੀ ਉਹ ਸਾਡੀ ਕੋਈ ਗੱਲ ਸੁਣਦੇ ਨੇ। ਇਹ ਹੈ ਉਹ ਚੀਜ਼ ਜਿਹੜੀ ਉਨ੍ਹਾਂ ਨੂੰ ਵਾਕਈ ਉਸ ਵੇਲੇ ਸੁਝਾਈ ਦਿੱਤੀ, ਔਰ ਵਾਕਈ ਉਨ੍ਹਾਂ ਨੂੰ ਇਹ ਸਬਕ ਆਇਆ ਕਿ ਅਸੀਂ ਕੀ ਕਰਦੇ ਪਏ, ਜ਼ੁਲਮ ਕਰਦੇ ਪਏ। ਸੁਮਾ ਨੂੰ ਕਿਸੂ ਅਲਾ ਰਹੁਸੇ, ਲੇਕਿਨ ਫਿਰ ਉਨ੍ਹਾਂ ਨੇ ਦੁਬਾਰਾ ਜਿਹੜਾ ਹੈ ਆਪਣੇ ਸਿਰ ਸੁੱਟ ਦਿੱਤੇ। ਹੁਣ ਕੋਈ ਉਨ੍ਹਾਂ ਦੇ ਕੋਲ ਜਵਾਬ ਤੇ ਹੈ ਨਹੀਂ ਸੀ। ਲੱਕਾ ਦਲਿਮ ਤਮਾ ਹਾਉਲਾ ਯੰਤਕੂਨ, ਤੇ ਕਹਿਣ ਲੱਗੇ ਤੈਨੂੰ ਪਤਾ ਹੀ ਹੈ ਕਿ ਇਹ ਤੇ ਬੋਲਦੇ ਨਹੀਂ, ਇਹ ਤੇ ਗੱਲ ਨਹੀਂ ਕਰ ਸਕਦੇ। ਕਾਲਾ ਫਤਾ ਬਦੂ ਨਾ ਮੈਂਦੂਨ ਇਲਾਹ, ਇਸ ਤਰ੍ਹਾਂ ਇਬਰਾਹਿਮ ਅਲੈਹ ਸਲਾਮ ਨੇ ਕਿਹਾ, ਕਿਆ ਤੁਸੀਂ ਪੁੱਛਦੇ ਹੋ ਅੱਲਾਹ ਤਾਲਾ ਤੋਂ ਇਲਾਵਾ ਉਨ੍ਹਾਂ ਨੂੰ? ਮਾਲਾ ਯਨਫਾਉਕੁਮ ਸ਼ਈਅਨ ਵਲਾ ਯਜ਼ੁਰੁਕੁਮ, ਜਿਹੜਾ ਨਾ ਤੁਹਾਡਾ ਕੋਈ ਨਫ਼ਾ ਕਰ ਸਕਦੇ ਨੇ ਨਾ ਨੁਕਸਾਨ ਕਰ ਸਕਦੇ ਨੇ। ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਤੇ ਤੁਹਾਨੂੰ ਕਿਵੇਂ ਬਚਾਉਣਗੇ? ਤੁਹਾਡੀ ਕੀ ਮਦਦ ਕਰ ਸਕਦੇ ਜਿਹੜਾ ਆਪਣੀ ਮਦਦ ਖੁਦ ਨਹੀਂ ਕਰ ਸਕਦਾ? ਇਹ ਹੈ ਮਾਮਲਾ ਜਿੱਥੇ ਵੀ ਪੂਜਾ ਹੋ ਰਹੀ ਹੁੰਦੀ ਹੈ ਅੱਲਾਹ ਤਾਲਾ ਤੋਂ ਇਲਾਵਾ, ਉਨ੍ਹਾਂ ਸਾਰਿਆਂ ਨੂੰ ਖੁਦ ਲੋਕੀ ਪਾਲ ਰਹੇ ਹੁੰਦੇ ਨੇ, ਲੇਕਿਨ ਸਮਝਦੇ ਹੁੰਦੇ ਨੇ ਕਿ ਉਹ ਅੰਨਦਾਤਾ ਹੈ। ਸਾਡੇ ਵੀ ਇੱਥੇ ਇਸੇ ਤਰ੍ਹਾਂ ਮਾਮਲਾ ਹੈ। ਮਜ਼ਾਰਾਂ ਦੇ ਉੱਤੇ ਲੋਕੀ ਖੁਦ ਚੜਾਵੇ ਚੜਾਉਂਦੇ ਨੇ, ਜਾ ਜਾ ਕੇ ਉਨ੍ਹਾਂ ਨੂੰ ਖਵਾਉਂਦੇ ਨੇ, ਔਰ ਉਨ੍ਹਾਂ ਤੇ ਪਲ ਰਹੇ ਹੁੰਦੇ ਨੇ, ਲੇਕਿਨ ਸਮਝਾਇਆ ਜਾਂਦਾ ਕਿ ਇਹ ਦੇਣ ਵਾਲੇ ਨੇ। ਕਿ ਅਗਰ ਉਹ ਦੇਣ ਵਾਲੇ ਆ ਤੇ ਫਿਰ ਲੋਕਾਂ ਕੋਲ ਨਜ਼ਰੋਂ ਨਿਆਜ਼ ਕਿਉਂ ਲੈਂਦੇ ਨੇ? ਲੋਕਾਂ ਕੋਲੋਂ ਚੜਾਵੇ ਕਿਉਂ ਲੈਂਦੇ ਨੇ? ਉਹ ਤੇ ਖੁਦ ਲੋਕਾਂ ਦੇ ਚੜਾਵਿਆਂ ਤੇ ਪਲ ਰਹੇ ਹੁੰਦੇ ਨੇ, ਲੇਕਿਨ ਸਮਝਾਇਆ ਜਾਂਦਾ ਕਿ ਲੋਕਾਂ ਦੀ ਸਵਾਰਨ ਵਾਲੇ। ਇਹ ਜਿਹੜੀ ਅਕਲ ਮਾਰੀ ਜਾਂਦੀ ਏ ਕਿ ਨਾ ਉਹ ਕਿਸੇ ਦੀ ਸੁਣਦੇ ਨੇ ਔਰ ਨਾ ਹੀ ਕਿਸੇ ਦਾ ਉਹ ਸਵਾਰ ਸਕਦੇ ਨੇ, ਲੇਕਿਨ ਉਹ ਤੇ ਖੁਦ ਦੂਸਰਿਆਂ ਦੇ ਮੁਹਤਾਜ ਹੁੰਦੇ ਨੇ। ਇਹੀ ਚੀਜ਼ ਹੈ ਜਿਹੜੀ ਹਜ਼ਰਤ ਇਬਰਾਹਿਮ ਅਲੈਹ ਸਲਾਮ ਨੇ ਫਰਮਾਈ, ਅਫਤਾਬੂ ਨਾ ਮੈਂਦੂਰ ਇਲਾ, ਕਿਆ ਤੁਸੀਂ ਬੰਦਗੀ ਕਰਦੇ ਹੋ ਅੱਲਾਹ ਤੋਂ ਇਲਾਵਾ ਉਨ੍ਹਾਂ ਦੀ? ਮਾਲਾ ਯਨਫਾਉਕੁਮ ਸ਼ਈਅਨ ਵਲਾ ਯਜ਼ੁਰੁਕੁਮ, ਜਿਹੜਾ ਨਾ ਤੁਹਾਡਾ ਕੋਈ ਨਫ਼ਾ ਕਰ ਸਕਦੇ ਨੇ ਨਾ ਹੀ ਨੁਕਸਾਨ। ਉਫ਼ ਲਕੁਮ ਵਲੇ ਮਾ ਤਾਬੂ ਨਾ ਮੈਂਦੂਰ ਇਲਾ, ਤੇ ਤੁਫ਼ ਹੈ ਤੁਹਾਡੇ ਤੇ ਵੀ ਔਰ ਉਨ੍ਹਾਂ ਤੇ ਵੀ ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ ਅੱਲਾਹ ਤਾਲਾ ਤੋਂ ਇਲਾਵਾ। ਅਫਲਾ ਤਾਕਿਲੂਨ, ਤੋ ਕਿਆ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? ਕਿਆ ਕਦੀ ਸੋਚਦੇ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ? ਇਹ ਹੈ ਮਾਮਲਾ। ਇਹ ਸਾਰੀ ਰੀਤ ਚੱਲ ਰਹੀ ਹੁੰਦੀ ਹੈ, ਕੋਈ ਸੋਚਣ ਦੇ ਉੱਤੇ ਨਹੀਂ ਆਉਂਦਾ ਕਦੀ ਵੀ ਕਿ ਬਈ ਕੀ ਕਰ ਰਹੇ ਹਾਂ, ਕਿਉਂ ਇਹਨਾਂ ਦੇ ਕੋਲ ਅਸੀਂ ਜਾ ਰਹੇ ਹਾਂ ਜਿਹੜੇ ਸਾਡੇ ਵਰਗੇ ਨੇ, ਜਿਹੜੀ ਮਖਲੂਕ ਨੇ ਜਿਹਨੇ ਪੈਦਾ ਕੀਤੇ ਉਹਦੀ ਤਰਫ ਕਿਉਂ ਅਸੀਂ ਰਜੂ ਨਹੀਂ ਕਰਦੇ? ਔਰ ਜਿਹੜੀ ਉਹਦੀ ਮਖਲੂਕ ਹੈ ਉਹਨੂੰ ਸਮਝਦੇ ਹਾਂ ਕਿ ਇਹਨਾਂ ਦੇ ਕੋਲ ਕੋਈ ਇਖਤਿਆਰ ਹੈ? ਹਾਲਾਂਕਿ ਅੱਲਾਹ ਦੀ ਤਰਫ ਰਜੂ ਕਰਨਾ ਚਾਹੀਦਾ, ਜਿਹੜਾ ਉਹਨਾਂ ਦਾ ਵੀ ਮਾਲਕ ਹੈ ਔਰ ਜਿਹੜਾ ਉਨ੍ਹਾਂ ਨੂੰ ਵੀ ਹਦਾਇਤ ਦੇਣ ਵਾਲਾ ਔਰ ਉਨ੍ਹਾਂ ਨੂੰ ਰਾਹ ਤੇ ਲਾਉਣ ਵਾਲਾ, ਉਹਦਾ ਆਖਾ ਮੰਨਣਾ ਚਾਹੀਦਾ ਔਰ ਉਹਦੀ ਤਰਫ ਰਜੂ ਕਰਨਾ ਚਾਹੀਦਾ। ਇਹ ਜਿਹੜੀ ਮੱਤ ਮਾਰੀ ਜਾਂਦੀ ਹੈ ਤੇ ਫਿਰ ਆਬਾ ਪ੍ਰਸਤੀ ਜਿਹੜੀ ਹੈ ਉਹੀ ਚੱਲਦੀ ਹੈ, ਪਿਓ ਦਾਦਾ ਕਰਦਾ ਆਇਆ, ਇਹੀ ਦਲੀਲ ਹੁੰਦੀ ਹੈ। ਇਹਦੇ ਸਿਵਾ ਕੋਈ ਦਲੀਲ ਨਹੀਂ ਹੁੰਦੀ ਕਿਸੇ ਦੇ ਕੋਲ ਵੀ, ਜਿਹੜਾ ਅੱਲਾਹ ਤਾਲਾ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਕਰਦਾ ਜਾਂ ਕਿਸੇ ਹੋਰ ਨੂੰ ਮੰਨਦਾ ਕਿਉਂ ਕੋਈ ਹਾਜਤ ਰਵਾ ਜਾਂ ਮੁਸ਼ਕਲ ਕੁਸ਼ਾ ਹੈ ਜਾਂ ਉਹਦੀ ਕੋਈ ਸਵਾਰਨ ਵਾਲਾ, ਉਹਦੇ ਕੋਲ ਕੋਈ ਦਲੀਲ ਨਹੀਂ ਹੁੰਦੀ, ਨਾ ਹੀ ਕਿਸੇ ਅੱਲਾਹ ਦੀ ਕਿਤਾਬ ਵਿਚ ਕਦੀ ਅੱਲਾਹ ਤਾਲਾ ਨੇ ਕੋਈ ਉਨ੍ਹਾਂ ਨੂੰ ਹੁਕਮ ਦਿੱਤਾ ਹੈ। ਕਿਉਂਕਿ ਅਸਲ ਦਲੀਲ ਤੇ ਹੈ ਅੱਲਾਹ ਨੇ ਫਰਮਾਇਆ ਹੋਇਆ ਜਾਂ ਉਹਦੇ ਰਸੂਲ ਨੇ ਫਰਮਾਇਆ ਹੋਇਆ, ਉਹ ਕੋਈ ਦਲੀਲ ਨਹੀਂ ਹੁੰਦੀ, ਸਿਰਫ ਅਬਾ ਪ੍ਰਸਤੀ ਹੈ, ਇੱਕ ਰੀਤ ਹੈ ਜਿਹੜੀ ਮੰਨ ਰਹੇ ਹੁੰਦੇ ਨੇ ਔਰ ਉਹਦੇ ਉੱਤੇ ਹੀ ਚੱਲ ਰਹੇ ਹੁੰਦੇ ਨੇ। ਤੇ ਫਰਮਾਇਆ ਅਫਲਾ ਤਾਕਿਲੂਨ, ਕਿਆ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? ਅੱਲਾਹ ਤਾਲਾ ਨੇ ਤੁਹਾਨੂੰ ਸੋਚ ਦਿੱਤੀ ਹੈ, ਇਸ ਕਰਕੇ ਇਨਸਾਨ ਹੋ, ਭੇਡ ਚਾਲ ਤਰ੍ਹਾਂ ਚਲੋ, ਬਲਕਿ ਆਪਣੀ ਅਕਲ ਤੋਂ ਕੰਮ ਰਹੋ ਤੇ ਸੋਚੋ ਕਿ ਅੱਲਾਹ ਤਾਲਾ ਨੇ ਇਹਦੇ ਬਾਰੇ ਕੋਈ ਹੁਕਮ ਦਿੱਤਾ ਹੈ ਕਿ ਨਹੀਂ, ਅਗਰ ਨਹੀਂ ਤੇ ਫਿਰ ਇਸ ਤੋਂ ਬਾਅਦ ਆ ਜਾਓ। ਕਾਲੂ ਹਰੇ ਕੂਹ ਬੰਦ ਸ਼ੁਰੂ ਵਾਲੇ ਹੈ ਤੱਕ ਮੈਨੂੰ ਕੁਝ ਤੋਂ ਫਾਇਦੇ। ਇਹ ਹੈ ਮਾਮਲਾ ਫਿਰ ਉਹ ਅਬਾ ਪ੍ਰਸਤੀ ਦਾ ਤੇ ਜਿਹੜਾ ਤਕੱਦਸ ਆ ਜਾਂਦਾ ਹੈ ਰਸਮਾਂ ਦੇ ਉੱਤੇ, ਤੇ ਕਹਿਣ ਲੱਗੇ ਹਰੇ ਕੂਹ ਹੋ, ਇਹਨਾਂ ਨੂੰ ਅੱਗ ਵਿਚ ਪਾ ਦਿਓ, ਇਹਨਾਂ ਨੇ ਸਾਡੇ ਮਾਬੂਦਾਂ ਦਾ ਇਹ ਹਾਲ ਕੀਤਾ ਹੈ ਤੇ ਇਸ ਕਰਕੇ ਇਹਨਾਂ ਨੂੰ ਸਜ਼ਾ ਦਿਓ। ਵਨ ਸ਼ੁਰੂ ਵਾਲੇ ਹਤਕੁਮ, ਤੇ ਆਪਣੇ ਮਾਬੂਦਾਂ ਦੀ ਮਦਦ ਕਰੋ, ਇਨ ਕੁਨ ਤੁਮ ਫਾਇਲੀਨ, ਅਗਰ ਤੁਸੀਂ ਕਰਨ ਵਾਲੇ ਹੋ। ਇਹ ਹੈ ਜਿਹੜਾ ਉਲਟਾ ਮਾਮਲਾ ਕਿ ਜਿਨ੍ਹਾਂ ਨੂੰ ਤੁਸੀਂ ਹਾਜਤ ਰਵਾ ਤੇ ਮੁਸ਼ਕਲ ਕੁਸ਼ਾ ਸਮਝਦੇ ਹੋ, ਉਹ ਤੁਹਾਡੀ ਮਦਦ ਦੇ ਮੁਹਤਾਜ ਨੇ, ਤੇ ਫਿਰ ਉਹ ਹਾਜਤ ਰਵਾ ਕਰਦੇ ਨੇ ਤੇ ਮੁਸ਼ਕਲ ਕੁਸ਼ਾ ਕਰਦੇ। ਉਹ ਤੇ ਖੁਦ ਆਪਣੀ ਹਿਫਾਜ਼ਤ ਨਹੀਂ ਕਰ ਸਕਦੇ, ਤੇ ਤੁਹਾਡੀ ਉਹ ਹਿਫਾਜ਼ਤ ਕੀ ਕਰਨਗੇ ਤੇ ਤੁਹਾਡੀਆਂ ਦੁਆਵਾਂ ਕੀ ਸੁਣਨਗੇ? ਤੇ ਉਲਟਾ ਕਹਿਣ ਲੱਗੇ ਇਨ੍ਹਾਂ ਨੂੰ ਅੱਗ ਦੇ ਵਿੱਚ ਸੁੱਟ ਦਿਓ ਇਸ ਪਾਦਾਸ਼ ਵਿਚ, ਕਿਨਾਂ ਸਾਡੇ ਮਾਬੂਦਾਂ ਦੇ ਨਾਲ ਕੀਤਾ। ਕੁਲ ਨਾ ਯਾ ਨਾ ਰੁਕੂਨੀ ਬਦਮ ਵਾਲ ਸਲਾਮਨ ਅਲਾ ਇਬਰਾਹਿਮ, ਇਸ ਇਮਤਿਹਾਨ ਵਿਚ ਵੀ ਅੱਲਾਹ ਤਾਲਾ ਨੇ ਨਬੀ ਹਜ਼ਰਤ ਇਬਰਾਹਿਮ ਅਲੈ ਸਲਾਮ ਪੂਰੇ ਉਤਰੇ, ਉਨ੍ਹਾਂ ਨੇ ਠੀਕ ਆਖਿਆ, ਠੀਕ ਹੈ ਮੇਰਾ ਰੱਬ ਹੈ, ਮੈਂ ਤੇ ਉਹਦੀ ਹੀ ਦਾਵਤ ਦੇਣਾ, ਅਗਰ ਨਹੀਂ ਮੰਨਦੇ ਤੇ ਮੈਂ ਇਹ ਤੁਹਾਡੀ ਸਜ਼ਾ ਵੀ ਚੱਲਣ ਲਈ ਤਿਆਰ ਹਾਂ। ਨਾਚੇ ਉਨ੍ਹਾਂ ਨੂੰ ਅੱਗ ਦੇ ਵਿਚ ਸੁੱਟ ਦਿੱਤਾ ਗਿਆ, ਲੇਕਿਨ ਅੱਲਾਹ ਤਾਲਾ ਨੇ ਹੁਕਮ ਦਿੱਤਾ ਉਸ ਅੱਗ ਨੂੰ, ਯਾ ਨਾ ਰੁਕੂਨੀ ਬਰਦਮ ਵਾ ਸਲਾਮਨ, ਐ ਅੱਗ ਤੂੰ ਠੰਡੀ ਹੋ ਜਾ, وسلامن اور سلامتی والی ٹھنڈی ہو جا علی ابراہیم ابراہیم علیہ السلام وارادو بہی قیدن اور انہوں نے تے بڑا ہی سوچیا سی ایک تدبیر بہت بڑی تدبیر سوچی سی سزا دین دی فجعلناہم الاخسرین تے اسا انہوں نے سب تو زیادہ کاٹے والے کر دیتا ناکام رہن والے کر دیتا کہ انہوں نے اپنے والوں تے سارا کر لیا لیکن حضرت ابراہیم علیہ السلام دا اس آگ نے کچھ بھی نہ بگاڑیا پھر بھی انہوں نے سمجھ نہیں آئی پھر بھی انہوں نے تسلیم نہیں کیتا کہ جو سامنے دیکھ لیا اللہ تعالی دی قدرت نو کہ وہ جنہوں نے مانتے ہیں وہ کنی قدرت ہے کہ انہیں اس اگ نو جڑا ہے سلامتی والی انہوں واسطے بنا دیتا یہ ہے اللہ تعالی دا اختیار انہیں اتنے چیزاں دے وچ وصف تے رکھے ہوئے نے اگ جیڑی ہے وہ جلان دا وصف ہے پانی دے وچ اس پیاس بجان دا وصف رکھیا ہوا لیکن اللہ تعالی جدو چاہے یہ وصف جڑا ہے انہوں سرب کر لیندا ہے جدو چاہے وہ وصف جڑا ظاہر نہیں ہوندا کیوں یہ ساری چیزاں اللہ ہی دے تابع ہیں یہ ہے جڑا اللہ تعالی نے حکم دیتا اس اگ نو اور اگ جیڑی ہے وہ انہاں واسطے ٹھنڈی بھی ہوگی تے سلامتی والی بھی ہوگی اور انہاں نے تو کوشش کیتی سی اپنے والوں یہ ساری تدبیر کرن دی لیکن اللہ تعالی نے انہاں دی ساری تدبیر جیڑی ہے انہوں ناکام کر دیتا انہوں گھاٹے دے وچ پا دیتا ون جینا ولوت نے لرد لتی بارک نہ فی العالمین اور اسا نجات دیتی انہاں نو اور لوت علیہ السلام نو لرد لتی اس زمین دی طرف اللہ کی بارک نہ فیحا جہد بڑی برکت رکھی ہے للعالمین جگ والیاں لئی اللہ تعالی نے انہوں نے حکم دیتا پھر ہجرت دا تو اتھوں ہجرت کر کے پھر فلسطین دے وچ آ کے شام دے وچ آ کے جڑا ہے وہ آباد ہو گئے یہ وہ جگہ ہے جہی اللہ تعالی فرماندا کہ بڑی بابرکت جگہ ہے بہت ہی زرخیز جگہ ہے اور بڑی ہی لوکاں دے واسطے جڑا سائشاں دین والی جگہ ہے وابنا لہو اسحاق و یعقوب اور پھر اساں عطا کیتا انہوں نے حضرت ابراہیم علیہ السلام نو اسحاق و یعقوب اسحاق اور انہوں تو بعد پوتا بھی یعقوب علیہ السلام بھی نافلتن یہ ہے جڑا سا اپنے طرفوں جڑا ہے اور زیادہ انہوں نے عطا کیتا انہوں دی زندگی دے وچ پوتا بھی عطا کر دیتا وکلن جلنا صالحین اور انہوں سارے نو اسی نیک بنا دیتا وجالنا ہم امت یحدونا بامرنا اور انہوں نے اسی ایسا گروہ بنا دیتا کہ جڑے ہدایت دیندے سن دوسرے نو بھی ساڈے حکم دے نال واو ہے نہ الہم فی لال خیرات اور اسی وہی کیتی انہاں دی طرف نیکیاں دے حکماں دی کہ جڑے نیکی دے کام نے او انہاں نو سجائے وائے قائم الصلاۃ وائے ایتاء الزکات اور انہاں حکم دیتا نماز قائم کرن دا تے زکات ادا کرن دا وکانو لنا عابدین اور او واقعی ساڈے بڑے عبادت گزار بندے سن او نماز دے بھی پابند سن تے زکات بھی دیندے سن اور پوری زندگی چ اللہ دی بندگی تے رہ کے انہاں زندگی گزاری ولوتن آتینا حکمم و علما اور لوت علیہ السلام انہوں نے بھی اسی حکمت بھی دیتی اور علم بھی دیتا اور انہوں نے بڑی سمجھ بھی دیتی بنا جینا ہم القریت اللتی کانت تعمل الخبائث اور انہوں نے اساں بچایا نجات دیتی اس بستی تو جیڑی کہ بڑے گندے کام کر دی سی انہم کان قوم سو انفاسقین بے شک وہ قوم جیڑی ہے وہ بڑی ہی نافرمان اور بری قوم سی جیڑی بدکاری کر دی سی وادخلنا فی رحمتنا اور حضرت لوط علیہ السلام نو اپنی رحمت دے وچ اساں داخل کیتا انہاں نو بچا لیا انہو من الصالحین بے شک وہ ساڈے بڑے ہی نیکوکار بندیاں چوں سی تے ہے ذکر حضرت ابراہیم علیہ السلام اور انہاں دے پتیجے حضرت لوط علیہ السلام دا کہ کس طرح اللہ تعالی نے انہاں دی مدد کیتی تو اس قوم کولوں بچایا اور انہاں نو پھر ایتھے آ کے آباد کیتا حضرت ابراہیم علیہ السلام نو پھر اللہ تعالی نے کس طرح نوازیا انہاں دی پوری زندگی جیڑی ہے وہ گزری اللہ تعالی دی توحید تے اللہ نے پھر اس دنیا وچ بھی انہاں نو عطا کیتا اور آخرت وچ بھی انیکو کار نے اور لوط علیہ السلام نو بھی اللہ تعالی نے نوازیا تو اس بستی تو بچایا جڑے کہ بدکاری کردے سن تے اس بستی نو پھر اللہ تعالی نے عذاب دے نال ہلاک کر دیتا بارک اللہ لی ولکم فی القران العظیم و نفعنی و ایاکم بالآیات و ذکر الحکیم